कर्म ना जाना सार ना जाना तेरी सब ते वड़ा सतगुर नानक जिन कल राखी मेरी
देश विच नवीआं बहारां अज सोना चन चढ़िया
रब ने भाग लगाया
कर माता पानी दे अज रब ने भाग लगाया
सुती होई हिंद वालड़ी तक धीर जगाण वाला आया
सुती होई हिंद वालड़ी तक ਦੀਰਜ ਕੌਣ ਵਾਲਾ ਆਇਆ
ਜਗ ਨੂਰੋ ਨੂਰ ਹੋ ਗਿਆ
ਜਗ ਨੂਰੋ ਨੂਰ ਹੋ ਗਿਆ
ਜਦੋਂ ਚੰਨ ਦੀਆਂ ਪਈਆਂ ਚਮਕਾਰ
ਅੱਜ ਸੋਹਣਾ ਚੰਨ ਚੜਿਆ
ਆਈਆਂ
ਦੇਸ਼ ਵਿੱਚ ਨਵੀਆਂ
ਬਹਾਰਾਂ
ਅੱਜ ਸੋਹਣਾ ਚੰਨ ਚੜਿਆ
ਸੁਣ ਕੇ ਕਮਣੀ ਆਈਆਂ
ਬਾਬੀਆਂ ਤੇ ਜਲ ਮਾਨੂੰ ਸੁਣ ਸੁਣ ਕੇ ਕਮਣੀ ਆਈਆਂ
ਝੂਠੇ ਤੇ ਪਾਪ ਉੱਡ ਗਏ
ਝੂਠੇ ਤੇ ਪਾਪ ਉੱਡ ਗਏ
ਆਈਆਂ
ਜਦੋਂ ਸੱਚੀਆਂ ਸਰਕਾਰ ਅੱਜ ਸੋਹਣਾ ਚੰਨ ਚੜਿਆ
ਆਈਆਂ
ਦੇਸ਼ ਵਿੱਚ ਨਵੀਆਂ ਬਹਾਰ
ਅੱਜ
ਸੋਹਣਾ ਚੰਨ ਚੜਿਆ
ਸਾਹਿਬ ਗੁਰੂ ਦੇਵ ਸਤਿਗੁਰੂ ਜੁਗੋ ਜੁਗ ਅਟਲ ਗੁਰਗੱਦੀ ਸੁਭਾਏਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੱਜ ਕੇ ਬੈਠੇ ਹੋਏ ਸਨਮਾਨਯੋਗ ਸਾਧ ਸੰਗਤ ਜੀ ਨਿੱਤ ਨਿਯਮ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਸਰਵਣ ਕਰਨ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣੇ ਹੁਣੇ ਸਤਿਕਾਰਯੋਗ ਬਾਬਾ ਜੀ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਖ ਆਪਾਂ ਨੂੰ ਗੁਰ ਇਤਿਹਾਸ ਦੀ ਕਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਇਹ ਗੁਰਮਤ ਸਿਧਾਂਤ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਦੇਵਤਿਆਂ ਵੱਲੋਂ ਦੇਵੀਆਂ ਵੱਲੋਂ ਅਤੇ ਗੁਰੂ ਕੀ ਸੰਗਤ ਦੇ ਰੂਪ ਵਿੱਚ ਸਿੱਖਾਂ ਵੱਲੋਂ ਜੋ ਸੇਵਾ ਚੱਲ ਰਹੀ ਸੀ ਖੋਜ ਭਰਪੂਰ ਉਸਦੇ ਵਿਚਾਰ ਕਥਾ ਦੇ ਰੂਪ ਵਿੱਚ ਸਰਵਣ ਕਰ ਰਹੇ ਸਨ। ਮਨ ਬਿਰਤੀ ਨੇ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਗੁਰੂ ਕੀ ਸੰਗਤ ਨੂੰ ਇੱਕ ਸਾਲ ਘੱਟ 450 ਸਾਲ ਹੋਏ ਹੈ 449 ਸਾਲਾਂ ਸਾਹਿਬ ਗੁਰੂ ਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਜ ਅਵਤਾਰ ਦਿਹਾੜਾ ਹੈ ਗੁਰਪੁਰਬ ਹੈ ਗੁਰਪੁਰਬ ਅਵਤਾਰ ਦਿਹਾੜਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਉਹਨਾਂ ਦੇ ਜਨਮ ਦਿਨ ਦੀ ਜਨਮ ਦਿਵਸ ਦੀ ਆਪ ਗੁਰੂ ਕੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਪ੍ਰਵਾਨ ਕਰਿਓ ਪ੍ਰਵਾਨਗੀ ਦਾ ਉੱਤਰ ਰਸਨਾ ਦੇ ਨਾਲ ਹੈ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਆਪ ਜੀ ਨੂੰ ਵਧਾਈ ਹੋਵੇ ਪੰਚਮ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਕਦੇ ਵਕਤ ਆਇਆ ਗੋਇੰਦਵਾਲ ਸਾਹਿਬ ਤਿੰਨ ਗੁਰੂ ਸਾਹਿਬਾਨਾਂ ਦਾ ਸਮਾਂ ਕਾਲ ਸਮਾਂ ਇਕੱਠਾ ਸੀ। ਗੁਰੂ ਅਮਰਦਾਸ ਤੀਜੇ ਪਾਤਸ਼ਾਹ ਗੁਰਗੱਦੀ ਸੁਭਾਏਮਾਨ ਹੈ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਗੁਰਸਿੱਖ ਨੇ ਸੇਵਾ ਕਰਦੇ ਹੈ ਅਤੇ ਪੰਚਮ ਸਤਿਗੁਰੂ ਅਰਜਨ ਦੇਵ ਮਹਾਰਾਜ ਅੱਜ ਜਿਸ ਤਰ੍ਹਾਂ ਛੋਟਾ ਜਿਹਾ ਬੱਚਾ ਰਿੜਦਾ ਆਉਂਦਾ ਨਾ ਇੱਧਰ ਨੂੰ ਗੁਰੂ ਸਾਹਿਬ ਜੀ ਦੀ ਸਵਾਰੀ ਵੱਲ ਇੱਧਰ ਆਉਂਦਾ ਇਸ ਤਰ੍ਹਾਂ ਰਿੜਦੇ ਫਿਰਦੇ ਸਨ। ਗੋਇੰਦਵਾਲ ਸਾਹਿਬ ਉਹਨਾਂ ਦਾ ਜਨਮ ਹੋਇਆ ਗੁਰੂ ਕੇ ਮਹਿਲਾਂ ਵਿੱਚ। ਉਹ ਬਹੁਤ ਸੋਹਣਾ ਅੱਜ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਨਮ ਸਥਾਨ। ਦਾਸ ਨੇ ਗੁਰੂ ਕੀ ਸੰਗਤ ਨੇ ਬਹੁਤ ਵਾਰ ਦਰਸ਼ਨ ਕੀਤੇ ਹੋਣਗੇ। ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਬਚਪਨ ਵਿੱਚ ਸਨ ਅਤੇ ਖੇਡਦੇ ਗੁਰੂ ਅਮਰਦਾਸ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਗ੍ਰਹਿ ਵਿਖੇ ਇੱਕ ਪਲੰਘੇ ਉੱਤੇ ਬਿਰਾਜਮਾਨ ਨੇ ਅਤੇ ਬਚਪਨ ਵਿੱਚ ਖੇਡਦਿਆਂ ਜਾ ਕੇ ਰਿੜਦੇ ਨਾਨਾ ਜੀ ਦੇ ਪਲੰਘ ਦੀ ਬਾਹੀ ਫੜ ਲਈ, ਬਾਹੀ ਫੜ ਕੇ ਹਿਲਾਉਣ ਲੱਗ ਪਏ ਅਤੇ ਗੁਰੂ ਅਮਰਦਾਸ ਮਹਾਰਾਜ ਸਹਿਜ ਸੁਭਾਅ ਆਵਾਜ਼ ਦਿੰਦੇ ਹੈ, ਕਹਿੰਦੇ ਕੌਣ ਵੱਡਾ ਯੋਧਾ ਬਲਕਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਕੌਣ ਹੈ ਇਹ ਮੰਜੀ ਨੂੰ ਹਿਲਾਉਣ ਵਾਲਾ? ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਧਰਮ ਸੁਪਤਨੀ, ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਨਮਦਾਤੀ ਮਾਤਾ ਭਾਨੀ ਜੀ, ਉਹ ਭੱਜ ਕੇ ਆਏ ਤੇ ਆਪਣੇ ਪੁੱਤਰ ਨੂੰ ਚੁੱਕਣ ਲੱਗਿਆਂ ਕਹਿਣ ਲੱਗੇ, ਪਿਤਾ ਜੀ ਦੋਹਥਾ ਹੈ, ਦੋਹਥਾ, ਇਹ ਤੁਹਾਡਾ ਦੋਹਤਾ ਹੈ ਅਰਜਨ ਦੇਵ। ਸਤਿਗੁਰੂ ਅਮਰਦਾਸ ਮਹਾਰਾਜ ਉੱਠ ਕੇ ਬਹਿ ਗਏ, ਬਾਹਾਂ ਪਕੜ ਉੱਪਰ ਤਬ ਤੋਲਿਓ, ਦੋਵਾਂ ਬਾਹਾਂ ਤੋਂ ਫੜ ਕੇ ਉੱਪਰ ਚੁੱਕ ਲਿਆ, ਬਾਹਾਂ ਪਕੜ ਉੱਪਰ ਤਬ ਤੋਲਿਓ। ਸ੍ਰੀ ਗੁਰੂ ਅਮਰਦਾਸ ਮੁੱਖ ਤੇ ਇਹ ਬੋਲਿਓ, ਦੋਹੇ ਥਾ ਬਾਣੀ ਕਾ ਬੋਹੇ ਥਾ, ਇਹ ਬਖਸ਼ਿਸ਼ਾਂ ਤੇ ਮਿਹਰਾਂ ਦੇ ਭੰਡਾਰ ਆਪਣੇ ਦੋਹੇ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤੇ ਤੇ ਦੋ ਵੱਡੇ ਭਰਾ ਵੀ ਨੇ। 1660 ਵਿੱਚ 59 ਦੇ ਅੰਤ ਵਿੱਚ ਵੱਡੇ ਸਪੁੱਤਰ ਪ੍ਰਿਥੀ ਚੰਦ ਦਾ, ਵੱਡੇ ਭਰਾਤਾ ਜੀ ਦਾ ਜਨਮ ਹੋਇਆ। 1661 ਵਿੱਚ ਮਿਹਰਬਾਨ ਦਾ ਜਨਮ ਹੋਇਆ। 1663 ਵਿੱਚ 19 ਵਿਸਾਖ, ਅੱਜ ਦੇਸੀ ਮਹੀਨੇ ਦੀ 20 ਵਿਸਾਖ ਹੈ, ਇਸ ਦਾ ਕੋਈ ਅੰਤਰ ਨਹੀਂ, ਕਈ ਵਾਰ ਤਾਰੀਖਾਂ ਅੱਗੇ ਪਿੱਛੇ ਵੀ ਆਉਂਦੀਆਂ ਨੇ। 19 ਵਿਸਾਖ ਅੱਜ ਤੋਂ 449 ਸਾਲ ਪਹਿਲਾਂ 1663 ਈਸਵੀ ਨੂੰ ਬ੍ਰਹਮ ਗਿਆਨੀ ਮਹਾਨ ਪੁਰਖ ਮਾਤਾ ਭਾਨੀ ਜੀ ਦੀ ਕੁੱਖੋਂ ਪੰਚਮ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ। ਮੈਂ ਆਪ ਗੁਰੂ ਕੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ। ਆਪਾਂ ਵਿਚਾਰ ਕਰ ਰਹੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੀ ਪਰਿਵਾਰ ਦੇ ਹਿੱਸੇ ਦੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਪੁੱਤਰ ਸਤਿਗੁਰੂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੁੱਤਰ, ਸਾਰਿਆਂ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੀ ਸਪੁੱਤਰੀ ਬੀਬੀ ਵੀਰੋ ਜੀ, ਉਸ ਤੋਂ ਛੋਟੇ ਹੈ ਅਣੀ ਰਾਏ, ਸੂਰਜਮੱਲ, ਬਾਬਾ ਟਲ ਜੀ, ਉਹ ਤੇ ਸਾਰਿਆਂ ਤੋਂ ਛੋਟੇ ਤਿਆਗਮੱਲ ਜੀ, ਮੈਂ ਕੱਲ ਵੀ ਬਿਨੈ ਕੀਤਾ, ਜਿਨ੍ਹਾਂ ਨੂੰ ਕਰਤਾਰਪੁਰ ਦੀ ਜੰਗ ਵਿੱਚ ਤੇਗ ਬਹਾਦਰ ਦਾ ਖਿਤਾਬ ਹੈ, ਇਹ ਨਾਂ ਨਹੀਂ ਖਿਤਾਬ ਹੈ, ਨਾਂ ਤਿਆਗਮੱਲ ਹੈ, ਪਰ ਪ੍ਰਸਿੱਧ ਨਾਂ ਤੇਗ ਬਹਾਦਰ, 9ਵੇਂ ਗੁਰੂ ਦੇਵ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਨਾਲ ਪ੍ਰਸਿੱਧ ਨਾਂ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਨੇ ਤੇ ਪੰਚਮ ਗੁਰਦੇਵ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੋਤਰਾਂ ਨੇ ਤੇ ਚੌਥੇ ਗੁਰੂਦੇਵ ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪੜਪੋਤੇ ਹੈ, ਇਹ ਸੋਢੀ ਖਾਨਦਾਨ ਹੈ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇੱਕੋ ਇੱਕ ਲਾਡਲੇ ਸਪੁੱਤਰ ਨੇ ਸਤਿਗੁਰੂ ਕਲਗੀਧਰ ਮਹਾਰਾਜ, ਜਿਨ੍ਹਾਂ ਦੀ ਵਿਆਖਿਆ ਸਹਿਤ ਵਿਚਾਰ ਅੱਜ ਦਾ ਦਿਨ 20 ਵਿਸਾਖ ਹੈ, ਤਾਰੀਖ ਵਿੱਚ ਪੜ੍ਹ ਕੇ ਵੇਖ ਲਓ, ਤੇ 20 ਵਿਸਾਖ ਵਾਲੇ ਦਿਨ ਸਿੱਖ ਤੇ ਗੁਰੂ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮਹਾਨਤਾ ਦਾ ਦਿਨ ਹੈ, ਜਿਹੜਾ ਪਿਛਲੇ ਦਿਨਾਂ ਤੋਂ ਆਪਾਂ ਵਿਸ਼ੇਸ਼ਤਾ ਸਾਹਿਤ ਵਿਚਾਰ ਕਰਦੇ ਆ ਰਹੇ ਹਾਂ, ਉਹ ਅੱਜ ਦਾ ਦਿਨ ਹੈ। ਉਹ ਦਿਨ ਦੀ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਸਮਾਪਤੀ ਦੇ ਵਕਤ ਤੱਕ, ਜਿੱਥੋਂ ਤੱਕ ਸਮਾਂ ਸਮਾਪਤ ਹੋ ਗਿਆ ਸੀ, ਇਤਿਹਾਸ ਸਮਾਪਤ ਨਹੀਂ ਸੀ ਹੋਇਆ, ਕਿਉਂਕਿ ਇਤਿਹਾਸ ਤੇ ਪੂਰੇ ਗੁਰੂ ਦਾ ਹੈ ਤੇ ਪੂਰੇ ਗੁਰੂ ਦੀਆਂ ਕਹਾਣੀਆਂ ਕਦੇ ਸਮਾਪਤ ਨਹੀਂ ਹੋਈਆਂ। ਆ ਸਤਿਕਾਰਯੋਗ ਬਾਬਾ ਜੀ ਸੁਣਾ ਰਹੇ ਨੇ ਗੁਰ ਪ੍ਰਤਾਪ ਸੂਰਜ ਤੋਂ, ਪੂਰੇ ਗੁਰੂ ਦਾ ਇਤਿਹਾਸ ਨਹੀਂ ਸਮਾਪਤ ਹੋਵੇਗਾ। ਗੁਰ ਇਤਿਹਾਸ ਢਾਡੀ ਵਾਰ ਦੇ ਰੂਪ ਵਿੱਚ ਵੀ ਸਰਵਣ ਕਰਦੇ ਹੋ, ਕਥਾ ਦੇ ਰੂਪ ਵਿੱਚ ਵੀ ਸਰਵਣ ਕਰਦੇ ਹੋ, ਇਹ ਸਮਾਪਤ ਨਹੀਂ ਹੋਵੇਗਾ, ਸਮਾਂ ਜ਼ਰੂਰ ਸਮਾਪਤ ਹੋ ਜਾਂਦਾ ਹੈ। ਕੱਲ੍ਹ ਦੇ ਸਮੇਂ ਦੀ ਸਮਾਪਤੀ ਦੇ ਵਕਤ ਤੱਕ ਆਪਾਂ ਇੱਥੋਂ ਤੱਕ ਪੁੱਜੇ ਸੀ, ਇਹ ਰਾਜਾ ਭੀਮ ਚੰਦ ਦੇ ਪੁੱਤਰ ਦੀ ਬਰਾਤ ਆ ਗਈ। ਇਹ ਬਰਾਤ ਪੌਂਟਾ ਸਾਹਿਬ ਦੇ ਨੇੜੇ ਹੈ। ਕਿਰਪਾਲ ਚੰਦ ਕਾਂਗੜਾ ਰਿਆਸਤ ਦਾ ਬਾਦਸ਼ਾਹ, ਰਾਜਾ ਭੀਮ ਚੰਦ ਦੇ ਪੁੱਤਰ ਦਾ ਸਕਾ ਮਾਮਾ, ਚੰਦੇੜ ਰਿਆਸਤ ਦਾ ਰਾਜਾ ਗਾਜੀ ਚੰਦ, ਇਹ ਦੋਵੇਂ ਕਲਗੀਆਂ ਵਾਲੇ ਪਾਤਸ਼ਾਹ ਕੋਲੋਂ ਰਾਜਾ ਭੀਮ ਚੰਦ ਦੇ ਪੁੱਤਰ ਦੀ ਬਰਾਤ ਵਾਸਤੇ ਰਸਤਾ ਲੈਣ ਵਾਸਤੇ ਆਏ ਤੇ ਮਿੰਨਤਾਂ ਤਰਲਿਆਂ ਨਾਲ ਰਾਹ ਲਈ। ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਰਜ਼ਾਮੰਦ ਕਰ ਲਿਆ, ਰਾਹ ਦੇ ਦਿਓ। ਸਤਿਗੁਰੂ ਕਹਿੰਦੇ ਜੇ ਤੇ ਆਵੇ ਫੌਜ, ਰਾਹ ਨਹੀਂ ਮਿਲੇਗਾ, ਜੰਗ ਹੋਵੇਗੀ। ਜੇ ਜੰਝ ਆਵੇ ਫਿਰ ਰਾਹ ਦੇ ਦਿਆਂਗੇ, ਕਿਉਂਕਿ ਜਿਹੜੇ ਘਰ ਜਾਣੀ ਹੈ ਉਹ ਗੜਵਾਲ ਰਿਆਸਤ ਦਾ ਰਾਜਾ ਫਤਿਹ ਸ਼ਾਹ ਹੈ, ਸ੍ਰੀਨਗਰ ਸ਼ਹਿਰ ਉਹਦਾ ਦੇਹਰਾਦੂਨ ਦੇ ਨੇੜੇ ਹੈ, ਇੱਕ ਸ੍ਰੀਨਗਰ ਕਸ਼ਮੀਰ ਦੇ ਇਲਾਕੇ ਵਿੱਚ ਹੈ, ਇਹ ਦੇਹਰਾਦੂਨ ਵਾਲਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਦੋਸਤ ਰਾਜਾ ਫਤਿਹ ਸ਼ਾਹ ਦੀ ਪੁੱਤਰੀ ਦਾ ਵਿਆਹ ਹੈ, ਉਹ ਸਾਡੀ ਵੀ ਧੀ ਹੈ, ਇਸ ਲਈ ਅਸੀਂ ਬਰਾਤ ਨੂੰ ਨਹੀਂ ਰੋਕਾਂਗੇ। ਰਾਜਾ ਭੀਮ ਚੰਦ ਨੂੰ ਮਜਬੂਰ ਆਪ ਵੀ ਚਲਾ ਗਿਆ ਤੇ ਫੌਜ ਲੈ ਕੇ ਦੂਜੇ ਰਸਤੇ ਗਿਆ। ਇੱਧਰ ਕਿਰਪਾਲ ਚੰਦ ਤੇ ਦਿਆਲ ਚੰਦ ਬਿਜੜ ਵਾਲੀਆ ਇਤਿਆਦ ਇਹਨਾਂ ਗਾਜੀ ਚੰਦ ਚੰਦੇੜ ਰਾਜਿਆਂ ਨੂੰ ਭੇਜ ਦਿੱਤਾ ਤੇ ਜਦੋਂ ਆਏ ਬਰਾਤ ਲੈ ਕੇ ਪੌਂਟਾ ਸਾਹਿਬ ਜਮੁਨਾ ਪਾਰ ਕਰਕੇ ਸਤਿਗੁਰਾਂ ਦੇ ਡੇਰੇ ਵਿੱਚ ਪਹੁੰਚ ਗਏ। ਪੌਂਟਾ ਸਾਹਿਬ ਸਤਿਗੁਰਾਂ ਨੇ ਜਲ ਪਾਣੀ ਛਕਾਉਣ ਦੇ ਬਹਾਨੇ ਸਾਰੀ ਫੌਜ, ਰਾਜਾ ਕਿਰਪਾਲ ਚੰਦ, ਰਾਜਾ ਗਾਜੀ ਚੰਦ ਚੰਦੇੜ, ਰਾਜਾ ਦਿਆਲ ਚੰਦ ਬਿਜੜ ਵਾਲੀਆ ਉਹ ਘੇਰ ਲਏ। ਹਜ਼ੂਰ ਮੁਸਕਰਾ ਕੇ ਕਹਿਣ ਲੱਗੇ ਕਿਰਪਾਲ ਚੰਦ ਵੀਰ, ਰਾਜਾ ਭੀਮ ਚੰਦ ਨਜ਼ਰ ਨਹੀਂ ਆਉਂਦਾ। ਕਹਿੰਦੇ ਜੀ ਉਹ ਦੂਜੇ ਰਸਤੇ ਚਲਾ ਗਿਆ। ਹਜ਼ੂਰ ਕਹਿੰਦੇ ਫੌਜ ਵੀ ਦੂਜੇ ਰਸਤੇ ਗਈ ਨਾ। ਹੁਣ ਕਿਰਪਾਲ ਚੰਦ ਕੁਝ ਨਾ ਬੋਲ ਸਕਿਆ। ਹਜ਼ੂਰ ਕਹਿਣ ਲੱਗੇ ਕਿਰਪਾਲ ਚੰਦ ਮੈਂ ਚਾਹਾਂ ਅਜਮੇਰ ਚੰਦ ਨੂੰ ਹੁਣੇ ਗ੍ਰਿਫਤਾਰ ਕਰਕੇ ਆਪਣੇ ਕੋਲ ਬਿਠਾ ਲਵਾਂ, ਅੱਗੇ ਨਾ ਜਾਣ ਦਿਆਂ। ਉਹ ਗੜਵਾਲ ਰਿਆਸਤ ਪਹੁੰਚ ਕੇ ਕੀ ਮੂੰਹ ਵਿਖਾਏਗਾ ਰਿਆਸਤ ਗੜਵਾਲ ਦੇ ਬਾਦਸ਼ਾਹ ਨੂੰ? ਉਹਦੀ ਬਦਨਾਮੀ ਨਹੀਂ ਹੋਵੇਗੀ, ਉਹਦੀ ਹੇਠੀ ਨਹੀਂ ਹੋਵੇਗੀ, ਇਹਨਾਂ ਰਿਆਸਤਾਂ ਵਿੱਚ ਉਹਦੀ ਕੀ ਇੱਜ਼ਤ ਰਹਿ ਜਾਏਗੀ? ਰਾਜਾ ਕਿਰਪਾਲ ਚੰਦ ਨੇ ਚਰਨ ਫੜਦੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਕਹਿਣ ਲੱਗਾ, ਵੇਖਿਓ ਜੇ ਇਸ ਤਰ੍ਹਾਂ ਨਾ ਕਰਿਓ, ਮੇਰੀ ਇੱਜ਼ਤ ਮੇਰੀ ਅਣਖ ਦਾ ਸਵਾਲ ਹੈ, ਜੰਗ ਨਹੀਂ ਹੋਵੇਗੀ, ਇਸ ਗੱਲ ਤੋਂ ਬੇਖੌਫ ਹੋ ਜਾਓ, ਜੰਝ ਨੂੰ ਰਾਹ ਦੇ ਦਿਓ ਅੱਗੇ ਜਾਣ ਵਾਸਤੇ। ਸਤਿਗੁਰੂ ਕਲਗੀਧਰ ਮਹਾਰਾਜ ਕਹਿੰਦੇ ਸਾਡੇ ਮਾਮਾ ਜੀ, ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਜੀ ਤੋਂ ਛੋਟੇ ਸਨ, ਦੋ ਮਾਮਾ ਜੀ ਵੱਡੇ ਮੇਹਰ ਚੰਦ ਲਖਨੌਰ ਅੰਬਾਲੇ ਦੇ ਨੇੜੇ ਉੱਥੇ ਰਹਿੰਦੇ ਹੈ, ਇਹ ਛੋਟੇ ਮਾਮਾ ਕਿਰਪਾਲ ਚੰਦ ਪਰਿਵਾਰ ਗੁਰੂ ਪਰਿਵਾਰ ਦੇ ਨਾਲ ਹੈ, ਇਸ ਵੇਲੇ ਕੋਲ ਨੇ। ਮਾਮਾ ਕਿਰਪਾਲ ਚੰਦ ਪ੍ਰੋਤ ਦਇਆ ਰਾਮ ਦੀਵਾਨ ਨੰਦ ਚੰਦ ਗੁਰਸਿੱਖ, ਸਤਿਗੁਰਾਂ ਨੇ ਹੋਰ ਕੁਝ ਜਥਾ ਨਾਲ ਤੋਰਿਆ। ਕਹਿਣ ਲੱਗੇ 1,25,000 ਰੁਪਈਏ ਦਾ ਆ ਸਮਾਨ ਉਸ ਲੜਕੀ ਦੇ ਵਿਆਹ ਦੇ ਵਿੱਚ ਉਹਨੂੰ ਅਸੀਂ ਤੋਹਫੇ ਵਜੋਂ ਦੇਣਾ ਹੈ, ਤੇ ਰਾਜਾ ਭੀਮ ਚੰਦ ਨੂੰ ਕਹੋ ਇਹਨੂੰ ਸਵੀਕਾਰ ਕਰ ਲਵੇ। ਤੰਬੋਲ ਉਸਨੂੰ ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਕੀਮਤੀ ਵਸਤਾਂ ਸਨ, ਉਹ ਸਾਡੀ ਧੀ ਹੈ, ਅਸੀਂ ਆਪਣੀ ਧੀ ਨੂੰ ਦਾਜ ਵਿੱਚ ਦੇ ਰਹੇ ਹਾਂ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਭੀਮ ਚੰਦ ਨੂੰ ਕਹਿਣਾ ਕਿ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰ ਲੈ, ਜੇ ਸਵੀਕਾਰ ਕਰ ਲਵੇ ਸੁਲਾ, ਜੇ ਸਵੀਕਾਰ ਨਾ ਕੀਤੀਆਂ, ਮਾਮਾ ਜੀ ਨੂੰ ਸਮਝਾ ਦਿੱਤਾ ਗਿਆ ਖਿੜੇ ਮੱਥੇ ਚੀਜ਼ਾਂ ਪ੍ਰਵਾਨ ਕਰੇ ਦੇਣੀਆਂ, ਜੇ ਖਿੜੇ ਮੱਥੇ ਪ੍ਰਵਾਨ ਨਾ ਕਰੇ ਚੀਜ਼ਾਂ ਨਹੀਂ ਦੇਣੀਆਂ, ਵਾਪਸ ਲਿਆਉਣੀਆਂ। ਬਰਾਤ ਦੇ ਨਾਲ ਮਾਮਾ ਕਿਰਪਾਲ ਚੰਦ ਜੀ, ਪ੍ਰੋਤ ਦਇਆ ਰਾਮ ਤੇ ਦੀਵਾਨ ਨੰਦ ਚੰਦ, ਇਹ ਗੁਰਸਿੱਖ ਵੀ ਗਏ, ਚਲੇ ਗਏ ਗੜਵਾਲ, ਸ੍ਰੀਨਗਰ ਪਹੁੰਚ ਗਏ। ਫਤਿਹ ਸ਼ਾਹ ਦੀ ਲੜਕੀ ਦਾ ਵਿਆਹ ਹੋਇਆ, ਅੱਜ ਵਰਗਾ ਵਕਤ ਨਹੀਂ ਸੀ ਵੀ ਸਵੇਰੇ ਬਰਾਤ ਜਾਂਦੀ ਹੈ ਸ਼ਾਮ ਨੂੰ ਘਰ ਡੋਲਾ ਲੈ ਕੇ। ਉਦੋਂ ਤੇ ਮਹੀਨਾ ਮਹੀਨਾ ਬਰਾਤਾਂ ਰਹਿੰਦੀਆਂ ਸਨ, ਤੇ ਰਾਜਿਆਂ ਮਹਾਰਾਜਿਆਂ ਦੀਆਂ ਬਰਾਤਾਂ। ਜਦੋਂ ਵਿਆਹ ਹੋਇਆ, ਵਕਤ ਰਿਵਾਜ ਅਨੁਸਾਰ ਜਿਸ ਲੜਕੀ ਨੂੰ, ਰਾਜਕੁਮਾਰੀ ਨੂੰ ਉਹਦੇ ਨਾਲ ਉਹਦਾ ਸਮਾਨ ਦਾਜ ਜਾਣ ਦਾ ਐਲਾਨ ਹੋਇਆ, ਉਹਦੇ ਵਿੱਚੋਂ 1,25,000 ਇਹ ਤੋਹਫੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਐਲਾਨੇ ਗਏ। ਭੀਮ ਚੰਦ ਨੂੰ ਤੇ ਬੜਾ ਗੁੱਸਾ ਚੜ ਗਿਆ, ਸੜ ਬੜ ਕੇ ਕੋਲਾ ਹੋ ਗਿਆ। ਫਤਿਹ ਸ਼ਾਹ ਆਪਣੇ ਕੁੜਮ ਨੂੰ ਇੱਕ ਪਾਸੇ ਲੈ ਗਿਆ, ਕਹਿਣ ਲੱਗਾ ਫਤਿਹ ਸ਼ਾਹ, ਕੁੜਮਾਚਾਰੀ ਮੇਰੇ ਨਾਲ ਤੇ ਦੋਸਤੀ ਮੇਰੇ ਦੁਸ਼ਮਣ ਨਾਲ, ਇਹ ਦੋ ਰਿਸ਼ਤੇਦਾਰੀਆਂ ਨਹੀਂ ਨਿਭਣਗੀਆਂ। ਜੇ ਤੇ ਚਾਹੁੰਦਾ ਹੈ ਕਿ ਤੇਰੀ ਧੀ ਦੇ ਆਹ ਦਾਜ ਵਿੱਚ ਦਿੱਤੇ ਕਲਗੀਆਂ ਵਾਲੇ ਦੇ ਤੋਹਫੇ ਤੇਰੀ ਧੀ ਦੇ ਡੋਲੇ ਦੇ ਨਾਲ ਜਾਣ, ਮੈਂ ਤੇਰੀ ਧੀ ਦਾ ਡੋਲਾ ਹੀ ਨਹੀਂ ਲਿਜਾਣਾ। ਹੁਣੇ ਛੱਡ ਕੇ ਚਲੇ ਜਾਵਾਂ, ਤੇ ਜੇ ਚਾਹੇ ਕਿ ਤੇਰੀ ਧੀ ਨੂੰ ਮੇਰਾ ਪੁੱਤਰ ਵਿਆਹ ਕੇ ਲੈ ਜਾਵੇ ਡੋਲੇ ਦੇ ਰੂਪ ਚ, ਫਿਰ ਤੈਨੂੰ ਫੌਜ ਲੈ ਕੇ ਹੁਣੇ ਮੇਰੇ ਨਾਲ ਤਿਆਰੀ ਕਰਕੇ ਜਾਣਾ ਪਵੇਗਾ। ਕਲਗੀਧਰ ਮੇਰਾ ਦੁਸ਼ਮਣ ਹੈ, ਮੈਨੂੰ ਉਹਨੇ ਰਾਹ ਨਹੀਂ ਦਿੱਤਾ, ਮੇਰਾ ਪੁੱਤਰ ਉਹ ਮਾਮੇ ਦੇ ਨਾਲ ਆਇਆ, ਮੈਂ ਦੂਜੇ ਰਸਤੇ ਆਇਆ, ਹੁਣ ਡੋਲਾ ਦੂਜੇ ਰਸਤੇ ਜਾਏਗਾ, ਜਿਹੜੇ ਰਸਤੇ ਬਰਾਤ ਆਈ ਹੈ ਇਸ ਰਸਤੇ ਮੈਂ ਫੌਜ ਲੈ ਕੇ ਜਾਵਾਂਗਾ, ਮੈਂ ਤੇ ਕਲਗੀਧਰ ਨੂੰ ਖਤਮ ਕਰਕੇ ਜਾਣਾ, ਤੈਨੂੰ ਮੇਰੇ ਨਾਲ ਜਾਣਾ ਪਵੇਗਾ। ਇਹ ਮਤਾ ਪਾਸ ਹੋ ਗਿਆ। ਮਾਮਾ ਕਿਰਪਾਲ ਚੰਦ ਜੀ ਨੇ ਗੁਫ਼ਤਗੂ ਨੂੰ ਸੁਣ ਲਿਆ, ਨਜ਼ਰ ਸੀ ਨਾ ਰਾਜਾ ਭੀਮ ਚੰਦ ਦੇ ਦਿਮਾਗ ਦੇ ਔਰ ਚਿਹਰੇ ਦੇ ਇਸ ਵੇਲੇ ਵਰਤਾਓ ਕੀ ਨੇ। ਉਹਨਾਂ ਨੇ ਉਸੇ ਵੇਲੇ ਉਹ ਚੀਜ਼ਾਂ ਤੰਬੋਲ ਸਮੇਟਿਆ, ਘੋੜਿਆਂ ਤੇ ਸਵਾਰ ਹੋਏ, ਘੋੜੇ ਭਜਾ ਕੇ ਉੱਥੋਂ ਨਿਕਲ ਤੁਰੇ। ਭੀਮ ਚੰਦ ਨੂੰ ਜਦੋਂ ਪਤਾ ਲੱਗਾ, ਉਹਨੇ ਫੌਜ ਮਗਰ ਲਾਈ, ਮਾਮਾ ਜੀ ਪਕੜ ਤੋਂ ਦੂਰ ਆ ਗਏ। ਜਦੋਂ ਪੌਂਟਾ ਸਾਹਿਬ ਪਹੁੰਚੇ, ਮਾਮਾ ਜੀ ਨੇ ਆਣ ਕੇ ਆਖਿਆ, ਬੇਟੇ ਜੰਗ ਦੀ ਤਿਆਰੀ ਕਰ ਦਿਓ, ਆਪਣੇ ਉੱਤੇ ਹਮਲਾ ਹੋਣ ਵਾਲਾ ਜੇ। ਸਤਿਗੁਰੂ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਮਾਮਾ ਜੀ ਅਸੀਂ ਤੇ ਅੱਗੇ ਤਿਆਰੀ ਕਰਕੇ ਬੈਠੇ ਹਾਂ। ਉਸੇ ਵੇਲੇ ਸਿੱਖਾਂ ਨੂੰ ਹੁਕਮ ਦੇ ਦਿੱਤਾ, ਮੋਰਚਾਬੰਦੀ ਸੰਭਾਲ ਲਈ ਸਿੱਖਾਂ ਨੇ। ਜਮਨਾ ਦਰਿਆ ਦਾ ਕੰਢਾ, 19 ਵਿਸਾਖ ਜਿਹੜਾ ਕੱਲ ਦਿਨ ਲੰਘ ਗਿਆ, ਸਤਿਗੁਰਾਂ ਦੇ ਕੋਲ 505 ਪਠਾਨ ਇਹ ਦਾਮਲੇ ਪਿੰਡ ਦੇ ਸਨ। ਸ਼ੀਆ ਸੁੰਨੀ ਦੇ ਅਜੇ ਵੀ ਜੰਗ ਹੈ, ਮੱਕੇ ਵਿੱਚੋਂ ਸ਼ੁਰੂ ਹੁੰਦੀ ਹੈ। ਸ਼ੀਆ ਕਹਿੰਦੇ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਇਮਾਮ ਹਸਨ ਨੂੰ ਸੁੰਨੀ ਨੇ ਮਾਰਿਆ, ਸੁੰਨੀ ਕਹਿੰਦੇ ਸ਼ੀਆ ਨੇ ਮਾਰਿਆ। ਮੁਸਲਮਾਨਾਂ ਵਿੱਚ ਅਜੇ ਵੀ ਕਤਲੋਗਾਰ ਚੱਲਦੀ, ਅੱਜ ਵੀ ਸ਼ੀਆ ਸੁੰਨੀ ਵਿੱਚ। ਪਰ ਔਰੰਗਜ਼ੇਬ ਦੇ ਇਹ ਫੌਜ ਦੇ ਸਿਪਾਹ ਸਲਾਰ 5 ਪਠਾਨ, ਹਜ਼ਾਤ ਖਾਂ, ਨਜ਼ਾਬਤ ਖਾਂ, ਭੀਖਣ ਖਾਂ, ਕਾਲੇ ਖਾਂ, ਜਵਾਹਰ ਖਾਂ, ਇਹ ਸ਼ੀਆ ਸੁੰਨੀ ਦੇ ਵਿਤਕਰੇ ਵਿੱਚ ਕੱਢੇ ਹੋਏ। ਪੀਰ ਬਦਰੋਦੀਨ ਸੈਯਦ, ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਨੇ ਸਤਿਗੁਰੂ ਕਲਗੀਧਰ ਮਹਾਰਾਜ ਦੇ ਕੋਲ ਲਿਆ ਕੇ ਇਹਨਾਂ ਨੂੰ ਭਰਤੀ ਕਰਵਾ ਦਿੱਤਾ। 19 ਵਿਸਾਖ ਨੂੰ 404 ਪਠਾਨ ਪੱਜ ਬਹਾਨਾ ਲਾ ਕੇ ਸਤਿਗੁਰਾਂ ਦੇ ਡੇਰੇ ਨੂੰ ਛੱਡ ਗਏ, ਕਾਲੇ ਖਾਂ ਰਹਿ ਗਿਆ। ਹਜ਼ੂਰ ਕਹਿੰਦੇ ਤੁਸੀਂ ਵੀ ਚਲੇ ਜਾਓ, ਕਹਿੰਦਾ ਨਹੀਂ ਜੀ ਮੈਂ ਵਫ਼ਾਦਾਰ ਹਾਂ। ਸਤਿਗੁਰਾਂ ਨੇ 1 ਮਹੀਨੇ ਦੀ ਤਨਖਾਹ ਅਗਾਊਂ ਦਿੱਤੀ, ਉਹਨਾਂ ਨੂੰ ਵੀ ਉਹਨੂੰ ਵੀ ਤੋੜ ਦਿੱਤਾ। 84 ਸਾਧਾਂ ਦਾ ਟੋਲਾ ਸੀ, 500 ਜਿਨ੍ਹਾਂ ਦਾ ਆਗੂ ਸੀ ਮਹੰਤ ਕਿਰਪਾਲ ਦਾਸ, ਉਹ ਲੁਧਿਆਣੇ ਦੇ ਨੇੜੇ ਆਲਮਗੀਰ ਗੁਰਦੁਆਰਾ ਸਾਹਿਬ ਹੈ, 10ਵੇਂ ਪਾਤਸ਼ਾਹ ਉਹਦੇ ਨੇੜੇ ਹੀ ਪਿੰਡ ਹੈ, ਇਹ ਉਸ ਪਿੰਡ ਦਾ ਰਹਿਣ ਵਾਲਾ ਸੀ, ਹੇਰ ਪਿੰਡ। ਮਹੰਤ ਕਿਰਪਾਲ ਦਾਸ ਦੇ ਨਾਲ 499 ਸਾਧ ਰਾਤੋ ਰਾਤ ਨੱਸ ਗਏ, ਰਹਿ ਗਿਆ ਇਕੱਲਾ ਮਹੰਤ। ਸਤਿਗੁਰਾਂ ਨੂੰ ਪਤਾ ਲੱਗਾ ਮਹੰਤ ਕਿਰਪਾਲ ਦਾਸ ਰਹਿ ਗਿਆ, ਉਦਾਸੀ ਸਾਰੇ ਭੱਜ ਗਏ। ਹਜ਼ੂਰ ਕਹਿਣ ਲੱਗੇ ਮਹੰਤ ਜੀ ਤੁਸੀਂ ਵੀ ਚਲੇ ਜਾਓ, ਕਹਿੰਦਾ ਮਹਾਰਾਜ ਮੈਨੂੰ ਸਿੱਖੀ ਚਾਹੀਦੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਅੱਜ ਉਦਾਸੀਆਂ ਦੀ ਜੜ ਪੁੱਟੀ ਗਈ ਸੀ, ਮਹੰਤ ਜੀ ਤੁਸੀਂ ਰਹਿ ਕੇ ਜੜ ਰੱਖ ਲਈਏ। ਸਤਿਗੁਰੂ ਕਲਗੀਧਰ ਮਹਾਰਾਜ ਜੀ ਜੰਗ ਦੀ ਤਿਆਰੀ ਕਰਕੇ 20 ਵਿਸਾਖ ਨੂੰ ਅੰਮ੍ਰਿਤ ਵੇਲੇ ਤੋਂ ਸਿੱਖ ਫੌਜ ਦੇ ਵਿੱਚ ਉਹਨਾਂ ਬਹਾਦਰਾਂ ਦੀ ਹੌਸਲਾ ਅਫਸਾਈ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਨੀਲੇ ਘੋੜੇ ਤੇ ਸਵਾਰ ਹੋ ਕੇ ਜਿਸ ਤਰ੍ਹਾਂ ਜੰਗ ਦਾ ਨਿਰੀਕਸ਼ਣ ਕਰ ਰਹੇ ਨੇ। ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ ਕਿਉਂ ਕਹਿ ਰਿਹਾ।
ਸ਼ਮੇਸ਼ ਜੀ ਨੀਲੇ ਘੋੜੇ ਤੇ ਹੋਇਆ ਸਵਾਰ, ਕਲਗੀ ਸੁਨਹਿਰੀ ਸੀਸ ਤੇ ਸੱਜੇ ਹੱਥ ਵਿੱਚ ਨੰਗੀ ਤਲਵਾਰ
ਚਾਬੰਦੀ ਕੀਤੀ ਹੋਈ ਹੈ। ਇਹ ਪੰਘਾਣੀ ਪਿੰਡ ਦੇ ਬਾਹਰ ਵਾਰ ਹੈ, ਜਮਨਾ ਦੇ ਕੰਢੇ ਉੱਤੇ ਹੈ। ਇਹ ਜਗ੍ਹਾ ਇੱਕ ਐਸਾ ਮੋਰਚਾਬੰਦੀ ਵਾਲਾ ਲੜਾਈ ਦਾ ਸਥਾਨ ਨਿਯਤ ਕੀਤਾ ਗਿਆ ਗੜਵਾਲ ਰਿਆਸਤ ਵੱਲੋਂ, ਕਿਉਂਕਿ ਗੜਵਾਲ ਰਿਆਸਤ ਅਤੇ ਨਾਨ ਰਿਆਸਤ ਦਾ ਆਪਸੀ ਸਰਹੱਦ ਜੁੜਦੀ ਹੈ। ਨਾਨ ਰਿਆਸਤ ਅਤੇ ਕਹਿਲੂਰ ਰਿਆਸਤ ਦੀ ਵੀ ਸਰਹੱਦ ਜੁੜਦੀ ਹੈ। ਗੜਵਾਲ ਰਿਆਸਤ ਵੱਲੋਂ ਸ੍ਰੀਨਗਰ ਵੱਲੋਂ ਆਉਣਾ ਫੌਜ ਨੇ। ਚੂੜਪੁਰ ਪਿੰਡ ਹੈ, ਉਸ ਪਿੰਡ ਦੀ ਉੱਚੀ ਪਹਾੜੀ ਹੈ, ਉਸ ਪਹਾੜੀ ਤੋਂ ਉਤਰਨਾ ਹੈ ਤੇ ਉਤਰ ਕੇ ਅੱਗੇ ਜਮਨਾ ਹੈ, ਜਮਨਾ ਪਾਰ ਕਰਨੀ ਹੈ ਤੇ ਜਦੋਂ ਜਮਨਾ ਪਾਰ ਕਰਨਗੇ ਅਗਲੇ ਕਿਨਾਰੇ ਉੱਤੇ ਕਲੀਆਂ ਵਾਲੇ ਪਾਤਸ਼ਾਹ ਦੀ ਫੌਜ ਬੈਠੀ ਹੈ, ਇੱਥੇ ਮੋਰਚੇ ਮੱਲੇ ਹੋਏ ਹੈ। ਆਉਣ ਵਾਲੀ ਫੌਜ ਜਮਨਾ ਪਾਰ ਕਰਕੇ ਜਦੋਂ ਅੱਗੇ ਵਧੇਗੀ ਸਿੱਖ ਉਹਨੂੰ ਉਦੋਂ ਰੋਕਣਗੇ। ਹੁਣ ਜਿਹੜੇ 400 ਪਠਾਨ 500 ਪਠਾਨ ਭੱਜ ਗਏ, 100 ਸਤਿਗੁਰਾਂ ਨੇ ਤੋੜ ਦਿੱਤਾ, ਉਹਨਾਂ ਵਿੱਚੋਂ ਜਵਾਹਰ ਖਾਂ, ਭੀਖਣ ਖਾਂ, ਨਜ਼ਾਬਤ ਖਾਂ, ਇਹ ਹਯਾਤ ਖਾਂ, ਰਾਜਾ ਭੀਮ ਚੰਦ ਨਾਲ ਜਾ ਮਿਲੇ। ਅਸਲ ਵਿੱਚ ਇਹਨਾਂ ਨੂੰ ਵੱਢੀ ਦੇ ਕੇ ਰਾਜਾ ਭੀਮ ਚੰਦ ਨੇ ਇਹ ਗੱਲ ਕਹਿ ਕੇ ਆਪਣੇ ਵਾਲੇ ਪਾਸੇ ਕੀਤਾ ਸੀ ਕਿ ਮੈਂ ਤੁਹਾਨੂੰ ਔਰੰਗਜ਼ੇਬ ਦੀ ਫੌਜ ਵਿੱਚ ਭਰਤੀ ਕਰਵਾ ਦੇਣਾ, ਤੁਹਾਡੀਆਂ ਨੌਕਰੀਆਂ ਬਹਾਲ ਹੋ ਜਾਣਗੀਆਂ, ਮੇਰਾ ਸਾਥ ਦਿਓ, ਕਲਗੀਆਂ ਵਾਲੇ ਨੂੰ ਮਾਰਨਾ ਹੈ। ਹਯਾਤ ਖਾਂ ਇਹਨਾਂ ਦਾ ਲੀਡਰ ਹੈ, ਕਾਲੇ ਖਾਂ ਤੇ ਸਡੋਰੇ ਚਲਾ ਗਿਆ। ਉਹਨੇ ਪੀਰ ਬਦਰੋਦੀਨ ਸੈਯਦ ਬੁੱਧੂ ਸ਼ਾਹ ਨੂੰ ਸਾਰੀ ਗੱਲ ਜਾ ਕੇ ਦੱਸ ਦਿੱਤੀ। 20 ਵਿਸਾਖ ਨੂੰ ਬੁੱਧੂ ਸ਼ਾਹ ਨੇ ਆਪਣਾ 700 ਮਰੀਦ ਨਾਲ ਲਿਆ, ਆਪਣਾ ਚਾਚਾ ਸ਼ਾਹ ਆਲਮ ਨਾਲ ਲਿਆ, ਬੜਾ ਲੜਾਕਾ ਬਹਾਦਰ ਸੀ, ਇਹ ਵੀ ਸੈਯਦ ਹੈ, ਆਪਣੇ 5 ਪੁੱਤਰਾਂ ਵਿੱਚੋਂ 4 ਪੁੱਤਰ ਨਾਲ ਲਏ। ਸੈਯਦ ਬੁੱਧੂ ਸ਼ਾਹ ਸਵੇਰੇ 20 ਵਿਸਾਖ ਅੱਜ ਦੇ ਦਿਨ, ਅੱਜ ਤੋਂ 326 ਸਾਲ ਪਹਿਲੇ, ਉਹ ਤੇ ਰਵਾਨਾ ਹੋ ਗਿਆ। ਕਹਿੰਦਾ ਪਠਾਨ ਕਦਾਰੀ ਕਰਕੇ ਕਲਗੀਆਂ ਵਾਲੇ ਮੈਨੂੰ ਕੀ ਕਹਿਣਗੇ, ਮੈਂ ਤਾਂ ਕਲਗੀਆਂ ਵਾਲੇ ਨੂੰ ਖੁਦਾ ਸਮਝਦਾ ਹੈ ਤੇ ਮੇਰੇ ਖੁਦਾ ਨੂੰ ਧੋਖਾ ਦੇ ਗਿਆ ਪਠਾਨ। ਉਹ ਸਡੋਰੇ ਤੋਂ ਪੌਂਟਾ ਸਾਹਿਬ ਦੀ ਤਰਫ ਨੂੰ ਰਵਾਨਾ ਹੋਇਆ। ਰਾਜਿਆਂ ਦੀ ਫੌਜ ਚੂੜ ਪਰ ਪਿੰਡ ਪਾਰ ਕਰਕੇ ਪਹਾੜੀ ਉੱਤੋਂ ਜਮਨਾ ਪਨਾ ਪਾਰ ਕਰਨ ਲਈ ਕਿਨਾਰੇ ਉੱਤੇ ਆ ਗਈ। ਸਤਿਗੁਰਾਂ ਦੇ ਕੋਲ ਜਿਹੜਾ ਸਾਧ 499 ਨੱਸ ਗਿਆ, ਉਹਨਾਂ ਦਾ ਆਗੂ ਜਥੇਦਾਰ ਇੱਕੋ ਰਹਿ ਗਿਆ, ਮਹੰਤ ਕਿਰਪਾਲ ਦਾਸ। ਹਜ਼ੂਰ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਆਹ ਸਾਹਮਣੇ ਰਾਜਾ ਭੀਮ ਚੰਦ ਦੇ ਕੋਲ ਖਲੋਤਾ ਫੌਜ ਲੈ ਕੇ ਗਤਾਰ ਆ ਰਿਹਾ ਜੇ। ਰਾਜਾ ਭੀਮ ਚੰਦ ਨੇ ਉਹਨੂੰ ਪਹਿਲਾਂ ਹਮਲਾ ਕਰਨ ਵਾਸਤੇ ਤੋਰਿਆ ਸੀ, ਹਯਾਤ ਖਾਂ ਪਠਾਨ ਨੂੰ। ਮਹੰਤ ਕਿਰਪਾਲ ਦਾਸ ਸਤਿਗੁਰਾਂ ਦੇ ਕੋਲ ਖਲੋਤਾ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਜਾਣ ਦਿਓ, ਮੈਂ ਇਹਦਾ ਮੁਕਾਬਲਾ ਕਰਾਂ, ਉਹਦਾ ਸਵਾਗਤ ਕਰਾਂ। ਹਜ਼ੂਰ ਕਹਿਣ ਲੱਗੇ, ਮਹੰਤ ਜੀ ਦੇਗਾ ਰਗੜ ਕੇ ਛਕਣਾ ਬੜਾ ਸੌਖਾ ਹੈ, ਲੜਾਈ ਦੇ ਮੈਦਾਨ ਚ ਲੜਨਾ ਬੜਾ ਔਖਾ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਨਾਲ ਦੇ ਸਾਧ ਨੱਸ ਗਏ, ਤੁਸੀਂ ਮੇਰੀ ਬਹਾਦਰੀ ਤਾਂ ਵੇਖਿਓ, ਮੈਂ ਮਰ ਜਾਵਾਂਗਾ ਨਾ, ਬੜੀ ਵੱਡੀ ਗੱਲ ਤਾਂ ਇਹੋ ਹੀ ਹੈ, ਰਣ ਮੈਦਾਨ ਸ਼ਹੀਦ ਹੋ ਜਾਵਾਂਗਾ। ਹਜ਼ੂਰ ਬੜੇ ਖੁਸ਼ ਹੋਏ। ਸੱਚੇ ਪਾਤਸ਼ਾਹ ਨੇ 500 ਸਿੱਖਾਂ ਦਾ ਜਥਾ ਇਹਦੇ ਨਾਲ ਤੋਰਿਆ, ਸਿੱਖ ਫੌਜ ਦਾ, ਤੇ ਇਹਨੂੰ ਉਹਨਾਂ ਦਾ ਆਗੂ ਬਣਾ ਦਿੱਤਾ। ਹੁਣ ਇਹਦੇ ਕੋਲ ਨਾ ਤੇ ਬੰਦੂਕ ਹੈ, ਨਾ ਬੰਦੂਕ ਵਿੱਚ ਪਾਉਣ ਵਾਲਾ ਬਰੂਦ ਹੈ, ਨਾ ਇਹਦੇ ਕੋਲ ਤੀਰ ਤਲਵਾਰ ਹੈ, ਨਾ ਇਹਦੇ ਕੋਲ ਭਾਲਾ ਹੈ, ਨੇਜਾ ਹੈ, ਗੰਡਾਸੀ ਹੈ, ਟਕੂਆ ਹੈ, ਨਾ ਇਹਦੇ ਕੋਲ ਕੋਈ ਸ਼ਸਤਰ ਹੈ। ਹੁਣ ਤੁਸੀਂ ਸਵਾਲ ਕਰੋਗੇ, ਇਹ ਸਾਧ ਖਾਲੀ ਹੱਥ ਤੁਰ ਪਿਆ? ਨਹੀਂ, ਇਹਦੇ ਕੋਲ ਜਿਹਦੇ ਨਾਲ ਦੇਗਾ ਰਗੜਦੇ ਸੀ ਨਾ, ਨਿਹੰਗ ਸਿੰਘਾਂ ਦੀ ਖਾਲਸਾਈ ਬੋਲੀ ਚ ਉਹਨੂੰ ਕਹਿੰਦੇ ਨੇ ਸਲੋਤਰ, ਤੇ ਜਿਹਦੇ ਵਿੱਚ ਦੇਗਾ ਪਾ ਕੇ ਰਗੜਦੇ ਆ ਆਪਾਂ ਕਹਿੰਦੇ ਹਾਂ ਕੂੰਡਾ, ਨਿਹੰਗ ਸਿੰਘ ਕਹਿੰਦੇ ਨੇ ਸੁਨਹਿਰਾ। ਜਿਹਦੇ ਵਿੱਚ ਸੁਨਹਿਰੇ ਵਿੱਚ ਇਹ ਦੇਗਾ ਪਾ ਕੇ ਸਲੋਤਰ ਨਾਲ ਰਗੜਦਾ ਸੀ ਨਾ, ਉਹਨੂੰ ਦੋ ਪਾਸੇ ਉਹ ਕਊ ਨਾਲ ਮੜਿਆ ਹੋਇਆ। ਇਹ ਕਊ ਦਾ ਦਰਖਤ, ਦਰਖਤ ਦਾ ਇਹ ਰਗੜਾ ਲਾਉਣ ਵਾਲਾ ਸਲੋਤਰ ਹੈ, ਸੰਮਾਂ ਨਾਲ ਮੜਿਆ ਹੋਇਆ, ਇਹਦੇ ਕੋਲ ਹੈ ਤੇ ਮੋਢੇ ਉੱਤੇ ਰੱਖਿਆ ਹੋਇਆ ਘੋੜੇ ਤੇ ਸਵਾਰ। ਕਹਿੰਦਾ ਮਹਾਰਾਜ ਇੱਥੇ ਤੋਪ, ਤੀਰ, ਤਲਵਾਰ, ਭਾਲਾ, ਬਰਸ਼ਾ, ਨੇਜਾ ਕੋਈ ਵੀ ਕੰਮ ਨਹੀਂ ਕਰ ਸਕਦਾ ਜਿੱਥੇ ਮਹੰਤ ਕਿਰਪਾਲ ਦਾਸ ਦਾ ਸਲੋਤਰ ਕੰਮ ਕਰੇਗਾ, ਇਹ ਡੰਡਾ ਕੰਮ ਕਰੇਗਾ। ਸਿੱਖ ਫੌਜ ਨਾਲ ਹੈ, ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਘੋੜੇ ਦੀਆਂ ਵਾਗਾਂ ਮੋੜ ਕੇ, ਇਹ ਅਕਾਲ ਗੁਰਬਰ ਅਕਾਲ, ਤੂੰ ਹੀ ਅਕਾਲ, ਸਤ ਕਰਤਾਰ ਗੁਰਬਰ ਅਕਾਲ, ਇਹ ਪਹਿਲਾ ਜੈਕਾਰਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਫੌਜ ਵਿੱਚ ਇਹੀ ਲਾਇਆ, ਮੱਕੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹੀ ਜੈਕਾਰਾ ਲਾਇਆ। ਕਾਜੀ ਰੁਕਨਦੀਨ ਨਾਲ ਹੁਣੇ ਗੱਲ ਕਰ ਰਹੇ ਸੀ ਨਾ, ਮਹਾਂਪੁਰਖਾਂ ਦੇ ਪ੍ਰਵਚਨਾਂ ਰਾਹੀਂ, ਕਾਜੀ ਰੁਕਨਦੀਨ ਨੇ ਸਭ ਤੋਂ ਪਹਿਲਾਂ ਬਾਬਾ ਨਾਨਕ ਜੀ ਕੋਲੋਂ ਮੱਕੇ ਵਿੱਚ ਇਹ ਜੈਕਾਰਾ ਸੁਣਿਆ, ਤੇ ਇਹੀ ਅੰਮ੍ਰਿਤ ਛਕਾਉਣ ਵੇਲੇ 1699 ਈਸਵੀ ਤੱਕ ਲੱਗਦਾ ਰਿਹਾ। ਜਦੋਂ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕੀਤੀ ਉਦੋਂ ਜੈਕਾਰੇ ਬਦਲੇ। ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੋ ਜੈਕਾਰੇ ਉਦੋਂ ਪ੍ਰਾਪਤ ਹੋਏ। ਉਸ ਤੋਂ ਪਹਿਲਾਂ ਮਹੰਤ ਕਿਰਪਾਲ ਦਾਸ ਨੇ ਆਉਂਦੇ ਹਯਾਤ ਖਾਂ ਦਾ ਮੁਕਾਬਲਾ ਕਰਨ ਵਾਸਤੇ ਜਿਸ ਤਰ੍ਹਾਂ ਤਿਆਰੀ ਕਰਦਿਆਂ ਆਪਣਾ ਘੋੜਾ ਮੈਦਾਨੇ ਜੰਗ ਵੱਲ ਵਧਾਇਆ, ਇਹ ਪਹਿਲਾ ਵਾਕਿਆ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਦੀ ਫੌਜ ਦਾ ਕੋਈ ਸਿੱਖ ਜਰਨੈਲ ਨਹੀਂ, ਇਹ ਪਹਿਲੀ ਲੜਾਈ ਹੈ ਤੇ ਪਹਿਲਾ ਹੀ ਹਮਲਾ ਰੋਕਣ ਵਾਲਾ ਇੱਕ ਸਾਧ ਹੈ ਮਹੰਤ ਕਿਰਪਾਲ ਦਾਸ। ਆਉਣ ਵਾਲੇ ਗਦਾਰ ਹਯਾਤ ਖਾਂ ਪਠਾਨ ਨਾਲ ਇਹਦੀ ਮੁੱਠ ਭੇੜ ਕਿਵੇਂ ਹੋਈ, ਇਹਨੇ ਕਿਵੇਂ ਮਾਰਿਆ ਮਹੰਤ ਕਿਰਪਾਲ ਦਾਸ ਨੇ, ਸੁਣੀਓ ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ। ਕਿਉਂ ਕਹਿ ਰਿਹਾ
ਹਾਂ।
ਸਤਿਕਾਰ ਤਾਰ ਉਚਾਰ ਕੇ ਸਿਰ ਖਾਂਦੇ ਚੜਿਆ
ਜਰਨੈਲ ਨੇ ਇਹ ਉਦਾਸੀ ਸਾਧ ਹੈ ਆਪਾਂ ਇੱਕ ਸਾਧ ਦੀ ਕਹਾਣੀ ਕਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਕੱਲ ਦੇ ਦੀਵਾਨ ਵਿੱਚ ਉਸ ਸਾਧ ਦੀਆਂ ਗੱਲਾਂ ਕਰਾਂਗੇ ਜਿਸ ਦੀ ਵਿਸਥਾਰ ਸਹਿਤ ਆਪਾਂ ਵਿਆਖਿਆ ਕਰ ਰਹੇ ਲੜੀਵਾਰ ਸਿੱਖ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਉਹ ਨਨਕਾਣਾ ਸਾਹਿਬ ਵਾਲਾ ਸਾਧ ਪਰ ਇਹ ਵੀ ਇੱਕ ਸੰਤ ਹੈ ਇਹ ਵੀ ਮਹੰਤ ਹੈ ਉਹ ਵੀ ਮਹੰਤ ਹੈ ਸੰਸਥਾ ਇਹੀ ਹੈ ਮਹੰਤਾਂ ਵਾਲੀ ਉਦਾਸੀ ਨੇ ਇਸ ਮਹੰਤ ਨੇ ਆਉਣ ਵਾਲੇ ਗੱਦਾਰ ਹਯਾਤ ਖਾਨ ਦੇ ਸਾਹਮਣੇ ਘੋੜਾ ਲੈ ਗਿਆ ਆਵਾਜ਼ ਦੇ ਕੇ ਆਖਿਆ ਓ ਹਯਾਤ ਖਾਨ ਗੱਦਾਰ ਹੋ ਗਏ ਮਿਲ ਗਿਆ ਰਾਜਾ ਭੀਮ ਚੰਦ ਨਾਲ ਜਾ ਕੇ ਆ ਤੈਨੂੰ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਨਿਮਾਣਾ ਜਿਹਾ ਸੇਵਕ ਮਹੰਤ ਕਿਰਪਾਲ ਦਾਸ ਵੰਗਾਰਦਾ ਉਹ ਮੁਕਾਬਲੇ ਤੇ ਧਿਆ ਹਯਾਤ ਖਾਨ ਨੇ ਮਹੰਤ ਕਿਰਪਾਲ ਦਾਸ ਉੱਤੇ ਵਾਰ ਕੀਤੇ ਪਰ ਮਹੰਤ ਜੀ ਨੇ ਰੋਕ ਲਏ ਤੇ ਜਦੋਂ ਆ ਗਈ ਮਹੰਤ ਕਿਰਪਾਲ ਦਾਸ ਦੀ ਵਾਰੀ ਪੱਬਾਂ ਭਾਰ ਹੋ ਕੇ ਘੋੜੇ ਦੀਆਂ ਰਕਾਬਾਂ ਵਿੱਚ ਇਹਨੇ ਪੈਰ ਪਾਏ ਸੀ ਖਲੋ ਗਿਆ ਤੇ ਦੋਹਾਂ ਹੱਥਾਂ ਨਾਲ ਹੀ ਇਹਨੇ ਉਹ ਸਲੋਤਰ ਫੜਿਆ ਹੋਇਆ ਸੀ ਸੁੱਖਾ ਰਗੜਨ ਵਾਲਾ ਪੂਰੇ ਜ਼ੋਰ ਨਾਲ ਇਹਨੇ ਮਹੰਤ ਕਿਰਪਾਲ ਦਾਸ ਨੇ ਹਯਾਤ ਖਾਨ ਦੇ ਸਿਰ ਵਿੱਚ ਮਾਰਿਆ ਜਦੋਂ ਸਿਰ ਵਿੱਚ ਵੱਜਾ ਨਾ ਉਹਦਾ ਸਿਰ ਦੋ ਫਾੜ ਹੋ ਗਿਆ ਤੇ ਸਿਰ ਦੋ ਫਾੜ ਹੋਣ ਨਾਲ ਉਹਦੀ ਲਾਸ਼ ਘੋੜੇ ਤੋਂ ਥੱਲੇ ਡਿੱਗ ਪਈ ਉਸਦੇ ਦਿਮਾਗ ਦਾ ਜਿਹੜਾ ਮਾਦਾ ਹੈ ਜਿਹਨੂੰ ਅਸੀਂ ਮਿੱਖ ਕਹਿੰਦੇ ਹਾਂ ਆਪਣੇ ਆਪਣੀ ਬੋਲੀ ਵਿੱਚ ਵੱਖਰੇ ਵੱਖਰੇ ਇਹ ਸਾਰਾ ਮਾਦਾ ਖਿਲਰ ਗਿਆ ਸਤਿਗੁਰੂ ਕਲਗੀਧਰ ਮਹਾਰਾਜ ਇਸ ਲੜਾਈ ਨੂੰ ਵੇਖ ਰਹੇ ਸਨ ਹਜ਼ੂਰ ਸੱਚੇ ਪਾਤਸ਼ਾਹ ਮੁਸਕਰਾ ਪਏ ਤੇ ਨਾਲ ਹੀ ਕਹਿੰਦੇ ਮਹੰਤ ਜੀ ਸ਼ਾਬਾਸ਼ ਸ਼ਾਬਾਸ਼ ਸਤਿਗੁਰਾਂ ਨੇ ਆਪਣੀ ਸਵੈਜੀਵਨੀ ਲਿਖੀ ਹੈ ਬਚਿੱਤਰ ਨਾਟਕ ਬਚਿੱਤਰ ਨਾਟਕ ਵਿੱਚ ਇਸ ਲੜਾਈ ਦਾ ਹਜ਼ੂਰ ਸੱਚੇ ਪਾਤਸ਼ਾਹ ਬੜੀ ਬਾਖੂਬੀ ਨਾਲ ਜ਼ਿਕਰ ਕਰਦੇ ਹਜ਼ੂਰ ਕਹਿੰਦੇ ਨੇ ਕਿਰਪਾਲ ਕੋਪੀਅੰਗ ਕੁੱਤਕੋ ਸੰਭਾਰੀ ਹੱਠੀ ਖਾਨ ਹਯਾਤ ਕੇ ਸੀਸ ਝਾਰੀ ਕੁੱਤਕਾ ਸੰਭਾਰਿਆ ਸੰਭਾਲ ਕੇ ਪੂਰੇ ਜ਼ੋਰ ਨਾਲ ਘੋੜੇ ਦੀ ਕਾਠੀ ਉੱਤੇ ਬੈਠਾ ਸੀ ਉੱਠ ਕੇ ਖਲੋ ਗਿਆ ਤੇ ਇਹਨੇ ਰਕਾਬਾਂ ਵਿੱਚ ਪੈਰ ਪਾਏ ਹੋਏ ਸੀ ਪੱਬਾਂ ਭਾਰ ਹੋ ਕੇ ਮਹੰਤ ਕਿਰਪਾਲ ਦਾਸ ਨੇ ਹਯਾਤ ਖਾਨ ਦੇ ਸਿਰ ਵਿੱਚ ਕੁੱਤਕਾ ਮਾਰਿਆ ਹੱਠੀ ਖਾਨ ਹਯਾਤ ਕੇ ਸੀਸ ਝਾਰੀ ਉੱਠੀ ਸ਼ਿਸ਼ ਇਛੋ ਕਢਾ ਵਿੱਚ ਜੋਰੰਗ ਹਜ਼ੂਰ ਕਹਿੰਦੇ ਨੇ ਜਦੋਂ ਕੁੱਤਕਾ ਵੱਜਾ ਨਾ ਮਹੰਤ ਕਿਰਪਾਲ ਦਾਸ ਦੇ ਕੁੱਤਕੇ ਨਾਲ ਹਯਾਤ ਖਾਨ ਦਾ ਸਿਰ ਖੜੀਆਂ ਹੋ ਗਿਆ ਉੱਠੀ ਛਿਛ ਇਛੰਗ ਕੱਢਾ ਮਿਝ ਜੋਰੰਗ ਉਹਦੇ ਦਿਮਾਗ ਦਾ ਮਿਝ ਮਾਦਾ ਸਤਿਗੁਰੂ ਕਹਿੰਦੇ ਨੇ ਜ਼ਮੀਨ ਉੱਤੇ ਖਿਲਾਰ ਦਿੱਤਾ ਤੇ ਕਿਵੇਂ ਖਿਲਾਰਿਆ ਮਾਨੋ ਮਾਖਣ ਮਟਕੀ ਕਾਨ ਫੋਰਿੰਗ ਬੜੀ ਸੋਹਣੀ ਉਦਾਹਰਨ ਦਿੰਦੇ ਗੁਰਦੇਵ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਗੋਕਲ ਦਾ ਗਵਾਲਾ ਗਵਾਲਿਆਂ ਦੇ ਘਰ ਪਲਣ ਵਾਲਾ ਕੰਸ ਦਾ ਭਾਣ ਜਾਂ ਕ੍ਰਿਸ਼ਨ ਜੀ ਗਊਆਂ ਚਾਰਦੇ ਹੈ ਤੇ ਨੰਦ ਲਾਲ ਗਵਾਲੇ ਦੇ ਘਰ ਪਲੇ ਹੈ ਜਸ਼ੋਦਾ ਨੇ ਪਾਲਿਆ ਮਾਂ ਤੇ ਦੇਵਕੀ ਹੈ ਜਨਮ ਦੇਣ ਵਾਲੀ ਪਰ ਉਹ ਕੈਦਖਾਨੇ ਵਿੱਚ ਹੈ ਕਹਾਣੀ ਬਹੁਤ ਲੰਬੀ ਹੈ ਕਹਿੰਦੇ ਗਊਆਂ ਚਾਰਦਾ ਚਾਰਦਾ ਕ੍ਰਿਸ਼ਨ ਘਰ ਆਇਆ ਵੇਖਿਆ ਮਾਤਾ ਜਸ਼ੋਦਾ ਘਰ ਨਹੀਂ ਤੇ ਗਊਆਂ ਦੁੱਧ ਬਹੁਤ ਸੀ ਗਊਆਂ ਚੋ ਚੋ ਕੇ ਦੁੱਧ ਕਾਢ ਕੇ ਮਾਤਾ ਜਸ਼ੋਦਾ ਮੱਖਣ ਬਣਾ ਕੇ ਰੱਖਦੀ ਸੀ ਦੇਸੀ ਘਿਓ ਆ ਸਤਿਕਾਰਯੋਗ ਬਾਬਾ ਜੀ ਹੁਣੇ ਦਵਾਈ ਦੱਸ ਕੇ ਗਏ ਨਾ ਸ਼ੂਗਰ ਦੀ ਹਰੜ ਬਹੇੜਾ ਆਵਲਾ ਉਹ ਤਿੰਨੇ ਮਾਤਰਾ ਚ ਕਿਵੇਂ ਆਪ ਗੁਰੂ ਕੀ ਸੰਗਤ ਨੇ ਬਣਾਉਣਾ, ਜਿਹਨੂੰ ਸ਼ੂਗਰ ਹੈ ਉਹ ਇਸ ਦਵਾਈ ਨਾਲ ਸ਼ੂਗਰ ਤੋਂ ਰਹਿਤ ਹੋ ਜਾਣਗੇ, ਇਹ ਸ਼ੂਗਰ ਰੋਗ ਦਾ ਅਸਲੀ ਇਲਾਜ ਹੈ। ਤੇ ਅੱਜ ਕੱਲ ਕਿਸੇ ਨੂੰ ਕਹਿ ਲਓ ਦੇਸੀ ਘਿਓ ਦੋ ਚਮਚੇ ਪਾ ਦੀਏ, ਕਹਿੰਦੇ ਨਹੀਂ 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 ਬਲੱਡ ਪ੍ਰੈਸ਼ਰ ਸ਼ੂਗਰ ਹੈ, ਘਿਓ ਤੇ ਖਾਣ ਨੂੰ ਮਿਲਦਾ ਹੀ ਨਹੀਂ ਤੇ ਨਾ ਖਾਧਾ ਹੀ ਜਾਂਦਾ, ਸ਼ੂਗਰ ਤੇ ਪਹਿਲਾਂ ਹੋਈ ਹੈ, ਬਲੱਡ ਪ੍ਰੈਸ਼ਰ ਪਹਿਲਾਂ ਹੋਇਆ। ਮਹਾਂਪੁਰਖਾਂ ਨੇ ਜੋ ਦੱਸਿਆ ਹੈ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੰਢਾਇਆ, ਪ੍ਰੈਕਟੀਕਲ ਕੀਤਾ ਹੈ, ਤੇ ਇਹ ਫਾਇਦੇਮੰਦ ਹੈ। ਕ੍ਰਿਸ਼ਨ ਨੇ ਵੇਖਿਆ ਮਾਂ ਘਰ ਨਹੀਂ, ਰੋਟੀਆਂ ਵਾਲਾ ਛਾਬਾ ਖਾਲੀ ਹੈ, ਚੰਗੇਰ ਵਿੱਚ ਰੋਟੀ ਨਹੀਂ, ਫਿਰ ਵੇਖਣ ਲੱਗੇ ਉਹ ਮੱਖਣ ਵਾਲਾ ਮੱਘਾ ਕਿੱਥੇ ਹੈ। ਤੇ ਮਾਤਾ ਜਸੋਦਾ ਗੁਆਂਢਣ ਦੇ ਘਰ ਗਈ ਸੀ, ਮੱਘੇ ਨੂੰ ਰੱਸੀ ਪਾ ਕੇ ਨਾ ਛੱਤ ਨਾਲ ਬੰਨ ਗਈ, ਤੇ ਜਦੋਂ ਬਾਅਦ ਵਿੱਚ ਆਇਆ ਕ੍ਰਿਸ਼ਨ ਕਾਨ, ਉਹ ਮੱਖਣ ਖਾਂਦਾ ਘੱਟ ਹੈ ਖਿਲਾਰਦਾ ਜ਼ਿਆਦਾ, ਮੱਖਣ ਚੋਰ ਕਹਿੰਦੇ ਇਹਨੂੰ। ਤੇ ਕ੍ਰਿਸ਼ਨ ਨੇ ਵੇਖਿਆ ਮੱਘਾ ਤੇ ਉਹ ਉੱਪਰ ਵੱਧਾ, ਨਾਲ ਦੇ ਹੋਰ ਗਵਾਲੇ ਮੁੰਡੇ ਸਨ ਉਹਨਾਂ ਨੂੰ ਸੱਦ ਲਿਆ, ਇੱਕ ਨੂੰ ਇੱਕ ਮੁੰਡੇ ਨੂੰ ਉਹਦੇ ਮੋਢਿਆਂ ਤੇ ਖਿਲਾਰ ਦਿੱਤਾ, ਦੂਜੇ ਨੂੰ ਉਹਦੇ ਮੋਢਿਆਂ ਤੇ, ਆਪ ਤੀਜੇ ਮੁੰਡੇ ਦੇ ਮੋਢਿਆਂ ਉੱਤੇ ਖਲੋ ਗਏ ਤੇ ਹੱਥ ਵਿੱਚ ਜਿਹੜਾ ਡੰਡਾ ਫੜਿਆ ਨਾ ਪੂਰੇ ਜ਼ੋਰ ਨਾਲ ਮਾਰਿਆ ਮੱਘੇ ਨੂੰ ਜਿਹੜਾ ਛੱਤ ਨਾਲ ਵੱਧਾ ਹੋਇਆ ਸੀ ਮੱਖਣ ਦਾ ਭਰਿਆ। ਹੁਣ ਮਿੱਟੀ ਦਾ ਭਾਂਡਾ ਸੀ, ਡੰਡਾ ਵੱਜਾ, ਖੱਖੜੀਆਂ ਹੋ ਗਿਆ, ਸਾਰਾ ਮੱਖਣ ਜ਼ਮੀਨ ਉੱਤੇ ਡੁੱਲ ਗਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਦੁਆਪਰ ਯੁੱਗ ਦੇ ਅਵਤਾਰ ਕਾਨ ਕ੍ਰਿਸ਼ਨ ਜੀ ਨੇ ਡੰਡੇ ਨੂੰ ਪੂਰੇ ਜ਼ੋਰ ਨਾਲ ਮਾਰ ਕੇ ਉਸ ਮੱਘੇ ਨੂੰ ਭੰਨਿਆ ਤੇ ਮੱਖਣ ਜ਼ਮੀਨ ਉੱਤੇ ਖਿਲਾਰਿਆ, ਮਹੰਤ ਕਿਰਪਾਲ ਦਾਸ ਨੇ ਇਸ ਤਰ੍ਹਾਂ ਹਯਾਤ ਖਾਂ ਦੇ ਸਿਰ ਵਿੱਚ ਕੁੱਤਕਾ ਮਾਰਿਆ ਤੇ ਉਹਦਾ ਦਿਮਾਗੀ ਮਾਦਾ ਮੱਖਣ ਵਾਂਗ ਖਿਲਾਰ ਦਿੱਤਾ। ਮਾਨੋ ਮੱਖਣ ਮਟਕੀ ਕਾਨ ਫੋਰਿੰਗ। ਸੱਚੇ ਪਾਤਸ਼ਾਹ ਸਤਿਗੁਰੂ ਕਲਗੀਧਰ ਮਹਾਰਾਜ ਸ਼ਾਬਾਸ਼ ਦੇ ਰਹੇ ਨੇ, ਜਦੋਂ ਹਯਾਤ ਖਾਂ ਮਾਰਿਆ ਗਿਆ, ਕੁਝ ਪਠਾਣ ਵੀ ਮਾਰੇ ਗਏ, ਕੁਝ ਭੱਜ ਗਏ। ਇਹ ਕਹਿੰਦੇ ਹੁੰਦੇ ਸੀ ਪੀਰ ਬੁੱਧੂ ਸ਼ਾਹ ਨੂੰ, ਅਸੀਂ ਕਲਗੀਧਰ ਦੀ ਮਦਦ ਕਰਾਂਗੇ, ਪਰ ਸਾਡੇ ਤੋਂ ਬਗੈਰ ਕੋਈ ਲੜਨ ਵਾਲਾ ਨਹੀਂ। ਤੇ ਰਾਜਾ ਭੀਮ ਚੰਦ ਨੂੰ ਜਾ ਕੇ ਕਹਿੰਦਾ ਕਲਗੀਧਰ ਨੂੰ ਮੈਂ ਫੜ ਕੇ ਲਿਆਵਾਂਗਾ, ਉਹ ਤੇ ਬਾਲ ਹੈ, ਗੁਰੂ ਹੈ, ਬੱਚਾ ਹੈ, 20 ਸਾਲ ਦਾ ਹੈ, ਉਹਦੇ ਵਿੱਚ ਕੋਈ ਬਹਾਦਰੀ ਹੈ ਤੇ ਸਿੱਖ ਜਿਹੜੇ ਉਹ ਲੜਾਕੇ ਨਹੀਂ, ਉਹ ਲੜ ਸਕਣਗੇ। ਹੁਣ ਸਿੱਖ ਦੇ ਜੇ ਕੋਈ ਲੜਿਆ ਨਹੀਂ, ਲੜਿਆ ਤੇ ਇੱਕ ਸਾਧ ਹੀ ਹੈ, ਤੇ ਉਸ ਸਾਧ ਨੇ ਕਿੱਡੀ ਵੱਡੀ ਬਹਾਦਰੀ ਵਿਖਾਈ, ਇਹ ਹੈਰਾਨ ਰਹਿ ਗਏ। ਮਹੰਤ ਦੇ ਚੇਲੇ ਇਹ ਸੁਣ ਕੇ ਪਛੋਤਾਉਂਦੇ ਵੀ ਅਸੀਂ ਭੱਜੇ ਕਿਉਂ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਕੋਲ ਬੁਲਾ ਕੇ ਮਹੰਤ ਕਿਰਪਾਲ ਦਾਸ ਨੂੰ ਸਿਰੋਂ ਪਾਓ ਦਿੱਤਾ। ਰਾਜਾ ਭੀਮ ਚੰਦ ਨੇ ਜਦੋਂ ਮਹੰਤ ਕਿਰਪਾਲ ਦਾਸ ਦੇ ਹੱਥੋਂ ਗੱਦਾਰ ਹਯਾਤ ਖਾਂ ਮਰਿਆ, ਜਿਹੜਾ ਵਾਅਦਾ ਕਰਕੇ ਆਇਆ ਸੀ ਗੁਰੂ ਨੂੰ ਮੈਂ ਫੜ ਕੇ ਲਿਆਵਾਂਗਾ ਤੇ ਗੁਰੂ ਤੇਰੇ ਹਵਾਲੇ ਕਰ ਦਿਆਂਗਾ, ਤੇ ਭੀਮ ਚੰਦ ਨੇ ਆਖਿਆ ਸੀ ਗੁਰੂ ਦੇ ਡੇਰੇ ਦੀ ਲੁੱਟ ਦਾ ਮਾਲ ਹਯਾਤ ਖਾਂ ਸਾਰਾ ਹੀ ਤੇਰਾ। ਤੇ ਗੁਰੂ ਦੇ ਡੇਰੇ ਦੀ ਲੁੱਟ ਦਾ ਮਾਲ ਤੇ ਕੀ, ਗੁਰੂ ਦੇ ਇੱਕ ਸਿਪਾਹੀ ਉਦਾਸੀਨ ਸਾਧ ਕੋਲੋਂ, ਮਹੰਤ ਕਿਰਪਾਲ ਦਾਸ ਕੋਲੋਂ ਹਯਾਤ ਖਾਂ ਅਗਲੀ ਦੁਨੀਆਂ ਨੂੰ ਤੁਰ ਗਿਆ, ਬਾਕੀਆਂ ਦਾ ਦਿਲ ਟੁੱਟ ਗਿਆ। ਗਾਜੀ ਚੰਦ ਚੰਦੇਲ ਆਇਆ, ਉਹ ਸਤਿਕਾਰਯੋਗ ਮਾਮਾ ਜੀ ਸੰਗੋ ਸ਼ਾਹ, ਜੀਤ ਮੱਲ, ਹੱਠੀ ਚੰਦ, ਮਾਰੀ ਚੰਦ, ਗੰਗਾ ਰਾਮ, ਪੰਜ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਭਰਾ, ਪੰਜ ਭਰਾ ਸਨ। ਇਹ ਸਨ ਬੀਬੀ ਵੀਰੋ ਜੀ ਦੇ ਸਪੁੱਤਰ। ਬੀਬੀ ਵੀਰੋ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਉਮਰ ਵਿੱਚ ਵੱਡੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਹੈ, ਮੱਲੇ ਪਿੰਡ ਧਰਮੇ ਖੌਸਲੇ ਖੱਤਰੀ ਦੇ ਪੁੱਤਰ ਸਾਧੂ ਨਾਲ ਵਿਆਹੇ ਹੋਏ ਸਨ। ਇਹ ਪੰਜ ਪੁੱਤਰ ਉਸ ਮਹਾਨ ਪੁਰਖ ਔਰਤ ਦੇ ਕੁੱਖੋਂ ਪੈਦਾ ਹੋਏ। ਸਾਰਿਆਂ ਤੋਂ ਵੱਡੇ ਦਾ ਨਾਂ ਸੰਗੋ ਸ਼ਾਹ, ਉਹਨੇ ਗਾਜੀ ਚੰਦ ਚੰਦੇਲ ਨੂੰ ਰਣ ਮੈਦਾਨ ਅੰਦਰ ਮਾਰਿਆ ਤੇ ਸੰਗੋ ਸ਼ਾਹ ਵੀ ਸ਼ਹੀਦ ਹੋ ਗਿਆ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਹਨੂੰ ਸ਼ਾਹ ਸੰਗਰਾਮ ਦਾ ਖਿਤਾਬ ਦਿੱਤਾ। ਇਹ ਵੱਡੇ ਭਰਾਤਾ ਸਨ ਕਲਗੀਆਂ ਵਾਲੇ ਪਾਤਸ਼ਾਹ ਦੇ, ਸਕੀ ਭੂਆ ਦੇ ਪੁੱਤਰ, ਵੱਡੇ ਭਰਾਤਾ। ਸਤਿਗੁਰੂ ਕਲਗੀਧਰ ਮਹਾਰਾਜ ਮੈਦਾਨੇ ਜੰਗ ਵਿੱਚ ਸਿੱਖਾਂ ਦੀ ਲੜਾਈ ਵੇਖ ਰਹੇ ਨੇ ਤੇ ਜਦੋਂ ਸਤਿਗੁਰੂ ਮਹਾਰਾਜ ਆਪ ਨੀਲੇ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਫਿਰ ਰਹੇ ਨੇ, ਸਿੱਖ ਤੇ ਦੂਣੇ ਚੌਣੇ ਹੋ ਕੇ ਲੜ ਰਹੇ ਨੇ, ਰਾਜਾ ਭੀਮ ਚੰਦ ਨੇ ਇੱਕ ਐਸੇ ਬਾਦਸ਼ਾਹ ਨੂੰ ਆਪਣੇ ਕੋਲ ਸੱਦਿਆ। ਕਹਿ ਲਗਾ ਉਹ ਕਲਗੀਧਰ ਹੈ ਤੇ ਤੂੰ ਏਸ਼ੀਆ ਦਾ ਸਭ ਤੋਂ ਮੰਨਿਆ ਹੋਇਆ ਤੀਰ ਅੰਦਾਜ਼ ਹੈ, ਆਪਣੇ ਆਪ ਚ ਕਲਗੀਧਰ ਵੀ ਬੜਾ ਤੀਰ ਅੰਦਾਜ਼ ਹੈ, ਪਰ ਅਜੇ ਤੱਕ ਉਹਨੇ ਕੋਈ ਲੜਾਈ ਨਹੀਂ ਲੜੀ। ਉਹ ਕਲਗੀਧਰ ਤੇਰੇ ਤੀਰਾਂ ਦਾ ਸ਼ਿਕਾਰ ਹੋਣਾ ਚਾਹੀਦਾ। ਇਹ ਹੰਡੂਰ ਰਿਆਸਤ ਦਾ ਰਾਜਾ, ਇਹਦਾ ਨਾਂ ਹੈ ਹਰੀਚੰਦ। ਰਾਜਾ ਭੀਮ ਚੰਦ ਨੇ ਇਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੂੰ ਮਾਰਨ ਵਾਸਤੇ ਖਾਸ ਤੌਰ ਤੇ ਇਹਦੀ ਫੌਜ ਦਾ ਹਿੱਸਾ ਦੇ ਕੇ ਜਿਵੇਂ ਰਣ ਮੈਦਾਨ ਅੰਦਰ ਭੇਜਿਆ, ਔਰ ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਇਹਨਾਂ ਤੀਰਾਂ ਦਾ ਜਿਵੇਂ ਪ੍ਰਹਾਰ ਕੀਤਾ, ਵਾਰ ਤੇ ਵਾਰ ਕਰਦਾ ਆ ਰਿਹਾ। ਸੁਣੀਓ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਵਾਰ ਦੇ ਅੱਖਰਾਂ ਚ ਹੇ
ਕੋਲ ਦੀ ਗਿਆ
ਛਾਤੀ ਵਾਲੇ ਤਾਣ ਕੇ ਛੱਡਿਆ, ਛਾਤੀ ਵਾਲੇ ਤਾਣ ਕੇ ਛੱਡਿਆ, ਉਹ ਤੇਰੀ ਚਮੜੀ ਚ ਲੱਗਿਆ। ਲੋਕ ਇੰਚ ਕੇ ਚੁਬੀ ਵਿੱਚ ਮਾਸ ਦੇ, ਲੋਕ ਇੰਚ ਕੇ ਚੁਬੀ ਵਿੱਚ ਮਾਸ ਦੇ, ਉਹ ਖੂਨ ਚੱਲਿਆ ਸਰੀਰੋਂ ਜੋਸ਼ ਖਾ। ਆਪ ਹੱਥ ਦੇ ਗੋਬਿੰਦ ਨੇ ਰੱਖਿਆ, ਆਪ ਹੱਥ ਦੇ ਗੋਬਿੰਦ ਨੇ ਰੱਖਿਆ, ਉਹ ਨਾਮ ਆਪਣੇ ਦੀ ਲਾਜ ਲੈ ਬਚਾ। ਯਾਦ ਰਹਿੰਦੀਆਂ ਰਹਿੰਦੀਆਂ ਯੋਧਿਆ ਤੇਰੀਆਂ, ਹਾਂਜੀ ਹਾਂ ਵਾਰਾਂ
ਕਲਗੀਧਰ ਮਹਾਰਾਜ ਉੱਤੇ ਰਾਜਾ ਹਰੀਚੰਦ ਹੰਡੂਰੀਏ ਨੇ ਤਿੰਨ ਤੀਰ ਚਲਾਏ, ਤਿੰਨ ਵਾਰ ਕੀਤੇ। ਸਤਿਗੁਰੂ ਕਲਗੀਧਰ ਮਹਾਰਾਜ ਖੁਦ ਆਪਣੀ ਸਵਜੀਵਨੀ ਵਿੱਚ ਵਿਚਿਤਰ ਨਾਟਕ ਵਿੱਚ ਲਿਖਦੇ ਨੇ, ਹਰੀਚੰਦ ਕੋਪੇ ਕਮਾਨੰ ਸੰਭਾਰੰ, ਪ੍ਰਥਮ ਬਾਜੀਆਂ ਤਾਣ ਬਾਣ ਪ੍ਰਹਾਰੰ, ਦੁਤੀ ਤਾਕ ਕੇ ਤੀਰ ਮੋਕੋ ਚਲਾਇੰ, ਰੱਖਿਓ ਦਾਈਵ ਮੇ ਕਾਨ ਸ਼ਵੇ ਕੇ ਸਦਾਇੰ, ਤਿਤੀਆ ਬਾਣ ਮਾਰਿਓ ਸੋ ਪੇਟੀ ਮਜ਼ਾਰੰ, ਵਿਧੀਆਂ ਚਿਲਕਤੰ ਦੁਆਲ ਪਾਰੰ ਪਧਾਰੰ, ਚੁਭੀ ਚਿੰਚ ਚਰਮੰ ਕਛੂ ਘਾਇ ਨਾ ਆਇੰ, ਕਲੰ ਕੇਵਲੰ ਜਾਨਦਾਸੰ ਬਚਾਇੰ। ਇਹ ਉਹਨਾਂ ਦੀ ਸਵੈ ਜੀਵਨੀ ਹੈ ਵਿਚਿਤਰ ਨਾਟਕ। ਆਪਣੇ ਉੱਤੇ ਹੋਏ ਵਾਰਾਂ ਦਾ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਵਿਚਿਤਰ ਨਾਟਕ ਵਿੱਚ ਬਹੁਤ ਵਿਸਥਾਰ ਸਹਿਤ ਹਰੀਚੰਦ ਦੇ ਤੀਰਾਂ ਦਾ ਵਰਣਨ ਕੀਤਾ। ਇਹਦੇ ਅਰਥ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਇਹਨਾਂ ਕੁਝ ਕਹਿ ਕੇ ਆਪਾਂ ਸੁਖਸਿਮਾ ਦੇ ਜਾਜ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਤੋਂ ਲੋਕ ਦੇ ਸਨਮਾਨ 'ਚ ਬਹੁਤ ਸਾਰੀ ਮਾਇਆ ਹੀ ਹੈ। ਗੁਰਦੇਵ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ ਆਓ, ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇ ਕਿ ਗੁਰੂਦੇਵ ਸੱਚੇ ਪਾਤਸ਼ਾਹ ਸੋ ਖਾਲਸਾ ਤੇ ਬਿਰਾਜਮਾਨ ਹੋਣਗੇ। ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਪੂਜੇ ਪ੍ਰਾਪਤ ਕਰਦੇ ਆਪਣੇ ਆਪਣੇ ਘਰਾਂ ਨੂੰ ਜਾਣਾ ਹੈ। 6 ਪੌੜੀਆਂ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ।
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਗਣਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਵਸਾਰੇ,
ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੀ ਸਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ,
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਕਰ ਸਾਤ ਸੁਖ ਮਣ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤ ਕਾਰ ਸੁਪਾਗੇ, ਕਾਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਚ ਦੋਤ ਤੁਧ ਵਾਸੀ ਕੀਤੇ ਕਾਲ ਕੰਟ ਕੁਮਾਰਿਆ,
ਗੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ,
ਅੰਧ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ,
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ,
संत साजन पै सर से पूरे गुरते जानी
सुनते पंडित कहते पवित सत गुर रहया पर पूरे
धनवंत नानक गुर चरण लागे वाजे अनहद पूरे सलोक
पवन गुरु पानी पिता माता तरत महात
दिवस रात दुदाई दाया खेले सगले जगत
चंगियाया बरियाया वाचे धर्म दूर
करमे आपो अपने नेड़े के दूर
जिन्नी नाम त्याया गैम चकत काल
नानक ते मुख पूजने के शुक्ति नाल बोलो
वाहेगुरु जी का खालसा वाहेगुरु जी की फतेह फतेह
वाहेगुरु जी का खालसा
वाहेगुरु जी की फतेह फतेह
वाहेगुरु।